ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 93 ਤੇ ਗੱਲਬਾਤ ਕਰਾਂਗੇ, ਜਿਹੜਾ ਕਿ ਦੁਹਰਾਈ ਤੇ ਮੁਸ਼ਤਮਿਲ ਏ, ਤੇ ਦੁਹਰਾਈ ਦਾ ਪਹਿਲਾ ਹਿੱਸਾ ਏ ਜਿਹਦੇ ਤੇ ਅਸੀਂ ਆਦਮ ਤੇ ਗੁਨਾਹ ਦੇ ਸਬਬ ਤੇ ਗੌਰ ਖੋਸ ਕਰਾਂਗੇ। ਬੜੇ ਵੇਲੇ ਤੋਂ ਅਸੀਂ ਨਬੀਆਂ ਦੀਆਂ ਕਿਤਾਬਾਂ ਦਾ ਮੁਤਾਲਿਆ ਕਰਨ ਡਿਆਂ। ਅਸੀਂ ਵੇਖਿਆ ਕਿ ਖੁਦਾ ਨੇ ਤਕਰੀਬਨ 40 ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਅਲਹਾਮ ਬਖਸ਼ਿਆ ਤਾਂ ਕਿ ਉਹ ਤਕਰੀਬਨ 1500 ਸਾਲ ਦੇ ਅਰਸੇ ਵਿੱਚ ਖੁਦਾ ਦਾ ਕਲਾਮ ਲਿਖਣ, ਯਾਨੀ ਐਸੀ ਕਿਤਾਬ ਜਿਹੜੀ ਰਾਸਤਬਾਜ਼ੀ ਤੇ ਪਾਕਦਾਮਨੀ ਦੇ ਭੇਦ ਤੋਂ ਪਰਦਾ ਚੁੱਕੇ, ਤਾਂ ਕਿ ਇਸ ਕਿਤਾਬ ਦੀ ਤਾਲੀਮ ਤੇ ਟੁਰ ਕੇ ਗੁਨਾਹਗਾਰ ਖੁਦਾ ਦੀ ਹਜ਼ੂਰੀ ਵਿੱਚੋਂ ਪਾਕ ਤੇ ਰਾਸਤਬਾਜ਼ ਠਹਿਰਨ। ਅਸੀਂ ਵੇਖਿਆ ਕਿ ਖੁਦਾ ਨੇ ਸੱਚੇ ਤੇ ਪਾਕ ਪੈਗੰਬਰਾਂ ਨਾਲ ਨਿਜਾਤ ਦੀ ਇੱਕ ਹੀ ਰਾਹ ਦੀ ਮੁਨਾਦੀ ਕੀਤੀ ਤੇ ਇੱਕ ਹੀ ਪੈਗਾਮ ਦਿੱਤਾ। ਉਹਨਾਂ ਨੇ ਜੋ ਕੁਝ ਵੀ ਲਿਖਿਆ ਆਪਣੇ ਵੱਲੋਂ, ਆਪਣੀ ਸੋਚ ਤੋਂ ਤੇ ਆਪਣੀ ਅਕਲ ਤੋਂ ਕੁਝ ਨਾ ਲਿਖਿਆ, ਬਲਕਿ ਖੁਦਾ ਨੇ ਜੋ ਕੁਝ ਉਹਨਾਂ ਦੇ ਦਿਲਾਂ ਤੇ ਦਿਮਾਗਾਂ ਵਿੱਚ ਪਾਇਆ ਉਹਨਾਂ ਨੇ ਉਹੀ ਕੁਝ ਲਿਖਿਆ। ਇਸ ਲਈ ਰੂਹੁਲ ਕੁਦਸ ਨੇ ਉਹਨਾਂ ਦੀ ਖਾਸ ਮਦਦ ਤੇ ਰਹਿਨਮਾਈ ਕੀਤੀ। ਖੁਦਾ ਦੇ ਫਜ਼ਲ ਦੇ ਨਾਲ ਤੇ ਪਾਕ ਮਰਜ਼ੀ ਦੇ ਨਾਲ ਅਸੀਂ ਚਾਹਾਂਗੇ ਕਿ ਅੱਜ ਦੇ ਪ੍ਰੋਗਰਾਮ ਤੇ ਆਉਣ ਵਾਲੇ ਅਗਲੇ 3 ਪ੍ਰੋਗਰਾਮਾਂ ਵਿੱਚ ਅਸੀਂ ਪਿਛਲੇ ਸਿੱਖੇ ਹੋਏ ਸਬਕਾਂ ਦੀ ਦੁਹਰਾਈ ਕਰੀਏ। ਸਾਡੇ ਅੱਜ ਦੇ ਪ੍ਰੋਗਰਾਮ ਦਾ ਨਾਂ ਏ ਗੁਨਾਹ ਦਾ ਸਬਬ। ਅਸੀਂ ਹੁਣ ਉਸ ਬੁਨਿਆਦੀ ਖਾਕੇ ਵੱਲ ਆਉਂਦੇ ਹਾਂ ਜੋ ਖੁਦਾ ਪਾਕ ਨੇ ਖੁਦ ਬਣਾਇਆ। ਖੁਦਾ ਦੇ ਕਲਾਮ ਦਾ ਪਹਿਲਾ ਹਿੱਸਾ ਤੁਰੈਤ ਏ, ਜੋ ਖੁਦਾ ਦੇ ਅਲਹਾਮ ਦੇ ਨਾਲ ਮੂਸਾ ਨਬੀ ਦੇ ਹੱਥੋਂ ਲਿਖਿਆ ਗਿਆ। ਕੀ ਤੁਹਾਨੂੰ ਇਹਦੀ ਪਹਿਲੀ ਕਿਤਾਬ ਦੀ ਪਹਿਲੀ ਆਇਤ ਯਾਦ ਏ? ਇਸ ਵਿੱਚ ਲਿਖਿਆ ਕਿ ਇਬਤਦਾ ਵਿੱਚ ਖੁਦਾ ਨੇ ਅਸਮਾਨ ਤੇ ਜ਼ਮੀਨ ਨੂੰ ਬਣਾਇਆ। ਅਸੀਂ ਵੇਖਿਆ ਕਿ ਇਬਤਦਾ ਵਿੱਚ ਕਾਇਨਾਤ, ਫਰਿਸ਼ਤੇ ਤੇ ਇਨਸਾਨ ਪੈਦਾ ਕਰਨ ਤੋਂ ਪਹਿਲੇ ਖੁਦਾ ਖੁਦ ਮੌਜੂਦ ਸੀ। ਖੁਦਾ ਅਬਦੀਅਤ ਦਾ ਮਾਲਕ ਏ, ਯਾਨੀ ਉਹ ਅਬਦੀ ਰੂਹ ਏ, ਨਾ ਤੇ ਉਹਦਾ ਕੋਈ ਸ਼ੁਰੂ ਏ ਤੇ ਨਾ ਆਖਿਰ। ਉਹ ਕਦਰ ਮੁਤਲਿਕ ਏ, ਸਭ ਕੁਝ ਵੇਖਦਾ, ਸਭ ਕੁਝ ਜਾਣਦਾ ਤੇ ਸਭ ਕੁਝ ਜਾਂਚਦਾ ਏ। ਤੁਰੈਤ ਸ਼ਰੀਫ ਦੇ ਪਹਿਲੇ ਬਾਬ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ 6 ਦਿਨ ਵਿੱਚ ਆਸਮਾਨ, ਜ਼ਮੀਨ, ਸਮੁੰਦਰ ਤੇ ਇਹਨਾਂ ਵਿੱਚ ਜੋ ਕੁਝ ਹੈ ਵੇ ਬਣਾਇਆ। ਖੁਦਾ ਨੇ ਜ਼ਮੀਨ ਨੂੰ ਤਿਆਰ ਕੀਤਾ, ਸੰਵਾਰਿਆ, ਸਜਾਇਆ ਤਾਂ ਕਿ ਇੱਥੇ ਇਨਸਾਨ ਦਾ ਰਹਿਣਾ ਸਹਿਣਾ, ਉੱਠਣਾ ਬੈਠਣਾ ਮੁਮਕਿਨ ਹੋ ਸਕੇ। ਉਹਨੇ ਇਹਨੂੰ ਬਣਾਉਣ ਦਾ ਇਰਾਦਾ ਕਰ ਰੱਖਿਆ ਸੀ। ਇਸੇ ਵਜ੍ਹਾ ਤੋਂ 6ਵੇਂ ਦਿਹਾੜੇ ਖੁਦਾ ਨੇ ਫਰਮਾਇਆ ਕਿ ਅਸੀਂ ਇਨਸਾਨ ਨੂੰ ਆਪਣੀ ਸੂਰਤ ਤੇ ਆਪਣੀ ਛਬੀ ਤੇ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਚੁਪਾਇਆਂ ਤੇ ਸਾਰੀ ਜ਼ਮੀਨ ਤੇ ਸਭ ਜਾਨਦਾਰਾਂ ਤੇ ਜਿਹੜੇ ਜ਼ਮੀਨ ਤੇ ਰੀਂਗਦੇ ਨੇ ਇਖਤਿਆਰ ਰੱਖੇ। ਤੇ ਖੁਦਾ ਨੇ ਇਨਸਾਨ ਨੂੰ ਆਪਣੀ ਸੂਰਤ ਤੇ ਪੈਦਾ ਕੀਤਾ। ਪੈਦਾਇਸ਼ ਦੀ ਕਿਤਾਬ ਪਹਿਲਾ ਬਾਬ ਤੇ ਆਇਤ ਨੰਬਰ 26-27। ਕਾਇਨਾਤ ਦੀਆਂ ਸਾਰੀਆਂ ਮਖਲੂਕਾਤਾਂ ਵਿੱਚੋਂ ਜੋ ਖੁਦਾ ਨੇ ਪੈਦਾ ਕੀਤੀਆਂ, ਇਨਸਾਨ ਸਭ ਤੋਂ ਜ਼ਿਆਦਾ ਅਹਿਮ ਤੇ ਅਫਜ਼ਲ ਏ, ਕਿਉਂਕਿ ਖੁਦਾ ਨੇ ਉਹਨੂੰ ਆਪਣੀ ਸੂਰਤ ਤੇ ਪੈਦਾ ਕੀਤਾ। ਖੁਦਾ ਚਾਹੁੰਦਾ ਸੀ ਕਿ ਇਨਸਾਨ ਦੇ ਨਾਲ ਉਹਦੀ ਰਫਾਕਤ ਤੇ ਦੋਸਤੀ ਅਜੀਬ ਤੇ ਗਹਿਰੀ ਹੋਵੇ। ਇਸ ਲਈ ਖੁਦਾ ਨੇ ਮਰਦ ਤੇ ਔਰਤ ਨੂੰ ਰੂਹ ਬਖਸ਼ੀ ਤਾਂ ਕਿ ਉਹ ਖੁਦਾ ਨੂੰ ਜਾਣਨ, ਪਹਿਚਾਣਨ ਤੇ ਸਮਝਣ। ਉਹਨੇ ਉਹਨਾਂ ਨੂੰ ਦਿਲ ਅਤਾ ਕੀਤਾ ਤਾਂ ਕਿ ਉਹਦੇ ਨਾਲ ਪਿਆਰ ਕਰਨ। ਉਹਨੇ ਉਹਨਾਂ ਨੂੰ ਆਜ਼ਾਦ ਮਰਜ਼ੀ ਵੀ ਦਿੱਤੀ ਤਾਂ ਕਿ ਉਹ ਖੁਦਾ ਦੇ ਫਰਮਾਬਰਦਾਰ ਹੋਣ ਜਾਂ ਨਾ ਫਰਮਾਨ ਹੋਣ। ਦੂਜੇ ਬਾਗ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਆਦਮ ਨੂੰ ਹਰੇ ਭਰੇ ਲਹਿਲਹਾਨ ਦੇ ਬਾਗ ਵਿੱਚ ਰੱਖਿਆ, ਜਿਹੜਾ ਫਲਦਾਰ ਦਰਖਤਾਂ ਦੇ ਨਾਲ ਭਰਿਆ ਹੋਇਆ ਤੇ ਸਜਿਆ ਹੋਇਆ ਸੀ। ਇਹ ਫਲ ਤੇ ਦਰਖਤ ਵੇਖਣ ਵਿੱਚ ਖੂਬਸੂਰਤ ਤੇ ਹਸੀਨ ਸਨ ਤੇ ਉਹਨਾਂ ਦੇ ਫਲ ਰਸ ਭਰੇ ਤੇ ਖਾਣ ਵਿੱਚ ਨਹਾਇਤ ਲਜ਼ੀਜ਼ ਸਨ। ਫਿਰ ਅਸੀਂ ਵੇਖਿਆ ਕਿ ਖੁਦਾ ਨੇ ਆਦਮ ਦੀ ਪਸਲੀ ਵਿੱਚੋਂ ਖੂਬਸੂਰਤ ਔਰਤ ਬਣਾਈ ਤੇ ਉਹਨੂੰ ਆਦਮ ਦੇ ਸਾਹਮਣੇ ਲਿਆਇਆ ਤੇ ਆਦਮ ਨੇ ਉਹਨੂੰ ਹਵਾ ਦਾ ਨਾਂ ਦਿੱਤਾ। ਖੁਦਾ ਨੇ ਮਰਦ ਤੇ ਔਰਤ ਦੋਵਾਂ ਨੂੰ ਬਰਕਤ ਦਿੱਤੀ ਤੇ ਉਹਨਾਂ ਦੀ ਜ਼ਰੂਰਤ ਦੀ ਹਰ ਸ਼ੈ ਮੁਹੱਈਆ ਕੀਤੀ ਤੇ ਉਹ ਉਹਨਾਂ ਕੋਲੋਂ ਇੱਕ ਸ਼ੈ ਦੀ ਤਵੱਕੋ ਰੱਖਦਾ ਸੀ। ਖੁਦਾ ਨੇ ਉਹਨਾਂ ਦੋਵਾਂ ਨੂੰ, ਜਿਨ੍ਹਾਂ ਨੂੰ ਉਹਨੇ ਆਪਣੀ ਸੂਰਤ ਤੇ ਬਣਾਇਆ ਸੀ, ਆਖਿਆ ਕਿ ਉਹ ਖੁਦਾ ਨੂੰ ਆਪਣੇ ਸਾਰੇ ਦਿਲ ਨਾਲ ਤੇ ਆਪਣੀ ਸਾਰੀ ਅਕਲ ਦੇ ਨਾਲ ਤੇ ਆਪਣੀ ਸਾਰੀ ਚਾਹਤ ਦੇ ਨਾਲ ਪਿਆਰ ਕਰਨ। ਇਸ ਤਰ੍ਹਾਂ ਉਹਨਾਂ ਦੇ ਦਰਮਿਆਨ ਅਬ ਦੀ ਰਫਾਕਤ ਤੇ ਗਹਿਰੀ ਦੋਸਤੀ ਕਾਇਮ ਹੋ ਜਾਏਗੀ। ਇਸ ਤੋਂ ਬਾਅਦ ਅਸੀਂ ਵੇਖਿਆ ਕਿ ਖੁਦਾ ਨੇ ਉਹਨਾਂ ਦੀ ਅਜ਼ਮਾਇਸ਼ ਕੀਤੀ ਤਾਂ ਕਿ ਉਹਨਾਂ ਦੀ ਮਰਜ਼ੀ, ਉਹਨਾਂ ਦੀ ਪਸੰਦ ਤੇ ਉਹਨਾਂ ਦੀ ਸੱਚੀ ਮੁਹੱਬਤ ਸਾਹਮਣੇ ਆ ਜਾਏ ਤੇ ਪਤਾ ਚੱਲ ਜਾਏ ਕਿ ਉਹਨਾਂ ਦੇ ਦਿਲਾਂ ਵਿੱਚ ਕੀ ਏ। ਤੇ ਖੁਦਾ ਨੇ ਆਦਮ ਨੂੰ ਹੁਕਮ ਦਿੱਤਾ ਕਿ ਤੂੰ ਬਾਗ ਦੇ ਹਰ ਦਰਖਤ ਦਾ ਫਲ ਬੇਰੋਕ ਟੋਕ ਖਾ ਸਕਣਾ ਹੈ, ਲੇਕਿਨ ਨੇਕੋ ਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਕਦੀ ਨਾ ਖਾਵੀਂ, ਕਿਉਂਕਿ ਜਿਸ ਦਿਹਾੜੇ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰਿਆ। ਪੈਦਾਇਸ਼ ਦੀ ਕਿਤਾਬ ਬਾਬ ਨੰਬਰ 2 ਤੇ ਆਇਤ ਨੰਬਰ 16 ਤੇ 17। ਇਸ ਤਰ੍ਹਾਂ ਖੁਦਾ ਨੇ ਆਦਮ ਨੂੰ ਜਾਂਚਿਆ ਤੇ ਖਬਰਦਾਰ ਕੀਤਾ ਕਿ ਖੁਦਾ ਦੇ ਹੁਕਮ ਨੂੰ ਤੋੜਨ ਦੀ ਸਜ਼ਾ ਮੌਤ ਹੋਵੇਗੀ, ਯਾਨੀ ਹਮੇਸ਼ਾ ਵਾਸਤੇ ਖੁਦਾ ਕੋਲੋਂ ਜੁਦਾਈ। ਤੀਜੇ ਬਾਬ ਵਿੱਚ ਦੱਸਿਆ ਗਿਆ ਹੈ ਕਿ ਸ਼ੈਤਾਨ, ਜੋ ਕਿ ਖੁਦਾ ਦਾ ਬਾਗੀ ਫਰਿਸ਼ਤਾ ਏ, ਮੱਕਾਰ ਤੇ ਫਰੇਬੀ ਸੱਪ ਦੇ ਰੂਪ ਵਿੱਚ ਆਦਮ ਤੇ ਹਵਾ ਦੇ ਕੋਲ ਆਇਆ ਤੇ ਬੜੇ ਪਿਆਰ ਦੇ ਨਾਲ, ਡੂੰਘੇ ਦੋਸਤ ਤੇ ਬੜੇ ਖੈਰਖਾਹ ਦੀ ਜ਼ੁਬਾਨ ਵਿੱਚ ਉਹਨਾਂ ਨੂੰ ਆਖਣ ਲੱਗਾ ਕਿ ਵਾਕਈ ਖੁਦਾ ਨੇ ਆਖਿਆ ਕਿ ਬਾਗ ਦੇ ਕਿਸੇ ਦਰਖਤ ਦਾ ਫਲ ਤੁਸੀਂ ਨਾ ਖਾਣਾ। ਔਰਤ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਦਰਖਤਾਂ ਦਾ ਫਲ ਤੇ ਅਸੀਂ ਖਾਂਦੇ ਹਾਂ, ਪਰ ਜਿਹੜਾ ਦਰਖਤ ਬਾਗ ਦੇ ਵਿੱਚ ਏ, ਉਹਦੇ ਫਲ ਦੀ ਬਾਬਤ ਖੁਦਾ ਨੇ ਆਖਿਆ ਕਿ ਤੁਸੀਂ ਨਾ ਤੇ ਉਹਨੂੰ ਖਾਣਾ ਤੇ ਨਾ ਛੂਹਣਾ, ਵਰਨਾ ਮਰ ਜਾਓਗੇ। ਉਦੋਂ ਸੱਪ ਨੇ ਔਰਤ ਨੂੰ ਆਖਿਆ ਕਿ ਤੁਸੀਂ ਹਰਗਿਜ਼ ਨਾ ਮਰੋਗੇ, ਬਲਕਿ ਖੁਦਾ ਜਾਣਦਾ ਕਿ ਜਿਸ ਦਿਨ ਤੁਸੀਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਖੁਦਾ ਦੀ ਮਾਨਦ ਨੇਕ ਅਤੇ ਬਦ ਦੇ ਜਾਣਨ ਵਾਲੇ ਬਣ ਜਾਓਗੇ। ਪੈਦਾਇਸ਼ ਦੀ ਕਿਤਾਬ ਬਾਬ ਨੰਬਰ 3 ਅਤੇ ਪਹਿਲੀਆਂ 5 ਆਇਤਾਂ। ਖੁਦਾ ਨੇ ਆਦਮ ਅਤੇ ਹਵਾ ਨੂੰ ਕੀ ਆਖਿਆ ਕਿ ਜੇ ਤੁਸੀਂ ਮਨ੍ਹਾ ਕੀਤੇ ਹੋਏ ਦਰਖਤ ਦਾ ਫਲ ਖਾਧਾ ਤਾਂ ਤੁਹਾਡੇ ਨਾਲ ਕੀ ਹੋਵੇਗਾ? ਖੁਦਾ ਨੇ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਮਰ ਜਾਓਗੇ, ਅਤੇ ਫਿਰ ਸ਼ੈਤਾਨ ਨੇ ਕੀ ਆਖਿਆ? ਉਹਨੇ ਆਖਿਆ ਤੁਸੀਂ ਨਹੀਂ ਮਰੋਗੇ। ਆਦਮ ਅਤੇ ਹਵਾ ਨੂੰ ਕਿਸ ਦੀ ਗੱਲ ਚੰਗੀ ਲੱਗੀ ਅਤੇ ਉਹਨਾਂ ਨੇ ਕਿਹਦੀ ਗੱਲ ਮੰਨੀ? ਕੀ ਉਹਨਾਂ ਨੂੰ ਖੁਦਾ ਦੀ ਗੱਲ ਚੰਗੀ ਲੱਗੀ ਜਾਂ ਸ਼ੈਤਾਨ ਦੀ? ਉਹਨਾਂ ਨੂੰ ਖੁਦਾ ਦੇ ਦੁਸ਼ਮਣ ਸ਼ੈਤਾਨ ਦੀ ਗੱਲ ਪਸੰਦ ਆਈ। ਇਸ ਤੋਂ ਬਾਅਦ ਖੁਦਾ ਨੇ ਕੀ ਕੀਤਾ ਕਿ ਉਹ ਫਕਤ ਪਿੱਛੇ ਬੈਠਿਆ ਹੋਇਆ ਆਦਮ ਅਤੇ ਹਵਾ ਦੀ ਇਸ ਕਰਤੂਤ ਨੂੰ ਵੇਖਦਾ ਰਿਹਾ? ਨਹੀਂ, ਖੁਦਾ ਨੇ ਉਹੀ ਕੁਝ ਕੀਤਾ ਜਿਹਦੇ ਲਈ ਉਹਨੇ ਉਹਨਾਂ ਨੂੰ ਖਬਰਦਾਰ ਕਰਕੇ ਆਖਿਆ ਸੀ ਕਿ ਉਹ ਕਰੇਗਾ। ਉਹਨੇ ਉਹਨਾਂ ਨੂੰ ਬੁਲਾਇਆ, ਉਹਨਾਂ ਦੀ ਅਦਾਲਤ ਕੀਤੀ, ਉਹਨਾਂ ਨੂੰ ਤੇ ਜ਼ਮੀਨ ਨੂੰ ਲਾਂਤੀ ਅਤੇ ਸਜ਼ਾਵਾਰ ਠਹਿਰਾਇਆ। ਫਿਰ ਉਹਨੇ ਉਸ ਬਾਗ ਵਿੱਚੋਂ ਜੋ ਉਹਨੇ ਉਹਨਾਂ ਵਾਸਤੇ ਬਣਾਇਆ ਸੀ ਬਾਹਰ ਕੱਢ ਦਿੱਤਾ। ਉਸੇ ਮਨਹੂਸ ਦਿਨ ਤੋਂ ਆਦਮ ਅਤੇ ਹਵਾ ਦੀਆਂ ਰੂਹਾਂ ਮਰ ਗਈਆਂ ਅਤੇ ਖੁਦਾ ਕੋਲੋਂ ਜੁਦਾ ਹੋ ਗਈਆਂ ਅਤੇ ਉਹ ਜ਼ਿੰਦਗੀ ਦੇ ਸਰਚਸ਼ਮੇ, ਯਾਨੀ ਖੁਦਾ ਕੋਲੋਂ ਅਲੱਗ ਹੋ ਗਏ। ਹੁਣ ਇਹਨਾਂ ਤਬਈ ਮੌਤ ਅਤੇ ਅਬਦੀ ਸਜ਼ਾ ਨੂੰ ਵੀ ਕਬੂਲ ਕਰਨਾ ਸੀ, ਕਿਉਂਕਿ ਗੁਨਾਹ ਦੀ ਕੀਮਤ ਅਤੇ ਖਤਾ ਦੀ ਮਜ਼ਦੂਰੀ ਅਬਦੀ ਮੌਤ ਏ, ਜਿਹਨੂੰ ਖੁਦਾ ਨੇ ਫਰਮਾਇਆ ਸੀ। ਕੀ ਗੁਨਾਹ ਵਾਕਈ ਬੜੀ ਭਿਆਨਕ ਅਤੇ ਖਤਰਨਾਕ ਸ਼ੈਵ ਏ? ਆਦਮ ਅਤੇ ਉਹਦੀ ਸਾਰੀ ਨਸਲ ਇੱਕ ਗੁਨਾਹ ਦੇ ਸਬਬ ਖੁਦਾ ਕੋਲੋਂ ਜੁਦਾ ਹੋ ਗਈ। ਗੁਨਾਹ ਦੀ ਬਿਮਾਰੀ ਏਡਜ਼ ਦੀ ਬਿਮਾਰੀ ਨਾਲੋਂ ਵੀ ਖਤਰਨਾਕ ਏ। ਤੁਸੀਂ ਜਾਣਦੇ ਹੋ ਕਿ ਏਡਜ਼ ਦੀ ਬਿਮਾਰੀ ਐਸੀ ਬਿਮਾਰੀ ਏ ਜਿਹੜੀ ਇੱਕ ਸ਼ਖਸ ਤੋਂ ਦੂਜੇ ਸ਼ਖਸ ਨੂੰ ਲੱਗਦੀ ਏ, ਯਾਨੀ ਲੋਕ ਇਹਨੂੰ ਫੈਲਾਉਣ ਦੀ ਖੁਦ ਜ਼ਿੰਮੇਦਾਰੀ ਬਣ ਜਾਂਦੇ ਨੇ। ਇੱਕ ਐਸੀ ਲਾਨਤੀ ਵਬਾ ਏ ਜਿਹੜੀ ਪੂਰੀ ਦੁਨੀਆਂ ਵਿੱਚ ਫੈਲ ਚੁੱਕੀ ਏ। ਏਡਜ਼ ਦਾ ਵਾਇਰਸ ਇੱਕ ਵਾਰ ਕਿਸੇ ਬਦਨ ਵਿੱਚ ਚਲਾ ਜਾਏ ਤੇ ਫਿਰ ਉਸ ਬਦਨ ਦੀ ਜਾਨ ਨਹੀਂ ਛੱਡਦਾ। ਜਿਨ੍ਹਾਂ ਲੋਕਾਂ ਨੂੰ ਏਡਜ਼ ਦੀ ਬਿਮਾਰੀ ਲੱਗੀ ਹੋਈ ਏ, ਉਹ ਇਹਨੂੰ ਆਪਣੇ ਬੱਚਿਆਂ ਵਿੱਚ ਵੀ ਫੈਲਾ ਦਿੰਦੇ ਨੇ। ਏਡਜ਼ ਜਾਨਲੇਵਾ ਮਰਜ਼ ਏ ਤੇ ਜੋ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਤਬਾਹੋ ਬਰਬਾਦ ਹੋ ਜਾਂਦੇ ਨੇ। ਗੁਨਾਹ ਦੀ ਬਿਮਾਰੀ ਵੀ ਐਸੀ ਹੀ ਬਿਮਾਰੀ ਏ। ਗੁਨਾਹ ਹਰ ਜਗ੍ਹਾ ਤੇ ਹਰ ਆਦਮੀ ਵਿੱਚ ਏ ਤੇ ਇਹ ਲੋਕਾਂ ਦੀ ਅਬਦੀ ਹਲਾਕਤ ਦਾ ਸਬਬ ਏ। ਲੇਕਿਨ ਖੁਦਾ ਦਾ ਸ਼ੁਕਰ ਏ ਕਿ ਹੁਣ ਏਡਜ਼ ਦੀ ਬਿਮਾਰੀ ਤੇ ਗੁਨਾਹ ਦੀ ਬਿਮਾਰੀ ਇੱਕ ਵਾਂਗਰ ਨਹੀਂ ਏ। ਯਾਦ ਰੱਖੋ ਕਿ ਅੱਜ ਤੱਕ ਏਡਜ਼ ਨੂੰ ਬਿਲਕੁਲ ਖਤਮ ਕਰਨ ਵਾਲੀ ਕੋਈ ਮੈਡੀਸਨ ਨਹੀਂ ਬਣੀ ਏ, ਲੇਕਿਨ ਗੁਨਾਹ ਦੀ ਮੈਡੀਸਨ ਬਣ ਚੁੱਕੀ ਏ। ਗੁਨਾਹ ਦੀ ਬਿਮਾਰੀ ਵਿੱਚ ਮੁਬਤਲਾ ਲੋਕਾਂ ਨੇ ਸ਼ਿਫਾ ਪਾਈ ਏ। ਖੁਦਾ ਪਾਕ ਨੇ ਖੁਦ ਇਸ ਬਿਮਾਰੀ ਦਾ ਇਲਾਜ ਦਰਿਆਫਤ ਕੀਤਾ ਤੇ ਇਹਦੀ ਦਵਾ ਮੁਹੱਈਆ ਕੀਤੀ ਏ, ਤਾਂ ਕਿ ਜਿਹੜਾ ਕੋਈ ਇਹ ਦਵਾ ਇਸਤੇਮਾਲ ਕਰੇ ਉਹ ਹਮੇਸ਼ਾ ਵਾਸਤੇ ਇਸ ਗੁਨਾਹ ਦੀ ਬਿਮਾਰੀ ਤੋਂ ਪਾਕ ਤੇ ਸਾਫ਼ ਹੋ ਕੇ ਸਿਹਤ ਪਾਏ।
ਸਾਰਿਓ ਲੋਕੋ ਸਾਡੇ ਖੁਸ਼ ਆਵਾਜ਼ ਸੁਣਾਓ ਓਦੀਉਸ ਦੇਵੇ ਸਭ ਖੁਸ਼ ਆਵਾਜ਼
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।